गौड़ी महल्ला नाव साधु राम सरन विश्राम
सतगुरु जी साधुआ द्वारा फिर उपदेश देंगे संत जनो फिर श्रेष्ठ अधिकारी जनो राम परमेश्वर की शरण की विश्राम है टिका है जे किसी ने विश्राम पाने जमन मन से छुटकारा पाने स्थिति पानी है मन नु टिकाने परमेश्वर की शरण की विश्रांति होवेगी टिका होवेगा।
वीर पुराण पढ़े तो यह गुण
वेदा का पुराणा का पढ़िया का यह गुण उपकार होना चाहिए साडे उत्ते
निमरे हर को नाम
अकाल पुरख के नाम का सिमरन करे। वेद पुराण पढ़े को क्या गुण खर्चन दिन जस पारा ये वेद पढ़ के पुराण पढ़ के हंकार चक्की फिरिया लोगों ने चर्चा करके फिर ही बना फिर फिर जिन्हें खोते के चन्न दकड़ा लग गए भार ही मरदा खोता सुगंधी नहीं नासा च लैन की जाच होंगी वह खोता भार न ही मरदा को गंध ही नहीं बन जाता। इसे प्रकार वेद पुराण पढ़ के जो परमेश्वर की भगती रूप महक नहीं लेनी परमेश्वर की प्रीत रूप महक नहीं लेनी ता खोते से लकड़ा का भार चकन वागू वेद शास्त्र के चन्न दकड़ा अते ए खोते भी नहीं आई है ए तो मैं एक सिद्धांत नहीं ये ले सकता क्यों खोते वे तो चन्न लकड़ा लगन वागू है तो वेद पुराण पढ़ेगा तो गुणे है
सिमरे हर को नाम
जो परमेश्वर का नाम सिमरे ता फायदेमंद है।
रहाओ लोग मोह माया ममता फुन
लोग कर जाए जोड़न का अते मोह कर जाए श्री राम का माया भी मेर कर जाए पुनो
और विज्ञान की सेवा
विषयी पुरखा की सेवा करता है विषयों का शब्द स्पर्श रूप रस गंध इन्हों विषय का सेवन करता रहता या विषय वाले पुरख जेड़े है उन्हों का को हमे भी को बन्ने भी को पहाड़ा वाली रन्ने भी तोरत मक्का सरवर का उन्हें विकार पैदा करने वाले का सेवन करता है।
हरख सोग परस है जे नाहन
जिस पुरख नु पदार्थ आए तो खुशी ना होवे ते गए तो सोग ना होए आए हरख ना गए सोग जिन्हू ना परसे लग सके
तो मूर्त है देव
देव परमेश्वर की मूर्त समझ लो पुरख बंदा नहीं है ओ वाहिगुरु का स्वरूप है।
स्वर्ग नरक अमृत देख ए सब
स्वर्ग की प्राप्ति होनी नरक की प्राप्ति होनी अमृत सुख होना तो दिख दुख होनी दियो ते अमृत देवत्या का अमृत ते जय रावक
ए सब
ए सारे जिन्ने हैं
त्यो कंचन अर पैसा
कोई कंचन सोने का टका देवे पाउंड देवे ते पैसा तांबे का देवे दोहां की कोई भी निगाह जिसकी होवे
उस्तक निंदा ए सम जाक है
उस्तक निंदा भी जिदे की कोई भी व्यक्ति को उस्तक करी जावे फुले ना निंदा सुन के सुंगड़े ना इको जी समृति जी दे होवे
लोग मोह फुन कैसा
पदार्थों का लोभ हो जे मोह लोकन ओरे जी ओहा जे रहे निर्मोह रहे लोभ तो रहत रहे
दुख सुख ए बाधे जे नाहन
दुख विच जी दा चित ना बजे सुख विच जी दा चित ना बजे एक रस रहे जिन्हां दा चित
ए तुम जान हो ज्ञानी
ओदा नाम ब्रह्म ज्ञानी है एवें नाम रखा लीदा है जिस वेले जथे जेतो जथे जांदे हुंदे सी उस वे जरा बाली बाल पी गए जेड़ा लीले चक ले नाम ज्ञानी रख लेंगे कहते कविता बनाई थी कहते चक्की इससे निकले सौ ज्ञानी फिर धार तो धार ज्ञानिया की यही जी हालत बनी हुई थी महाराज कहते ज्ञानवान वो है जरा दुंदवा चिको जा रहे ओनू ज्ञानी समझो
नानक मुक्त ताहे तुम मानो
सतगुरु जी कहने उस पुरख नु तुसी भाई मुक्त मरना करो
ए विद को जो प्राणी
जेड़ा इस विधि दा युक्ति आला प्राणी पुरख है ओह ही मुक्त है ते ओह ब्रह्म ज्ञानी है।
गौड़ी महला नावा मन रे कहां भयो तैं बौरा
मन द्वारा शिक्षा गुरु साहब सर्वोत्तम सतगुरु जी उपदेश देंदे हो फरमाउंदे हन
मन रे कहां भयो तै बौरा
मेरे मना तू किस बात ते बौरा कमला हो गया है
अहनिस औध घटै नहीं जानै
देर कोई रात दिन जिहड़े गुजरदे उम्र घटदी जांदी है तू जानदा नहीं परवाह नहीं करदा है
भयो लोग संग हौरा
लोग दे नाल हल्का हो गया है बहुत हौला हो गया है ਜਿਹੜਾ ਆਦਮੀ ਸਾਹਿਬ ਸਿੰਘ ਦੀ ਹੋਛਾ ਹੋਵੇ ਉਹਨੂੰ ਹੌਲਾ ਕਹੀਦਾ ਹੈ।
ਰਹਾਉ ਜੋ ਤਨ ਤੈ ਆਪਣੂ ਕਰ ਮਾਨੇ,
ਜਿਹੜਾ ਸਰੀਰ ਆਪਦਾ ਕਰਕੇ ਮੰਨਿਆ ਹੈ।
ਹਰ ਸੁੰਦਰ ਗ੍ਰਹਿ ਨਾਰੀ,
ਸੁੰਦਰ ਆਪਦੇ ਘਰ ਦੀ ਇਸਤਰੀ ਆਪਣੀ ਮੰਨੀ ਹੈ, ਘਰ ਚੰਗੇ ਮੰਨੇ ਹੈ, ਇਸਤਰੀਆਂ ਮੰਨੀਆਂ ਹਨ।
ਇਨ ਮੈਂ ਕਛ ਤੇਰੋ ਰੇ ਨਾ ਹਨ,
ਭਾਈ ਇਹਨਾਂ ਚ ਤੇਰਾ ਕੋਈ ਪਦਾਰਥ ਨਹੀਂ ਹੈ, ਤਾਂ ਪਰਾਲਭ ਨਾਲ ਸਾਰੇ ਇਕੱਠੇ ਹੋਏ ਹਨ।
ਦੇਖੋ ਸੋਚ ਵਿਚਾਰੀ,
ਦੇਖ ਲਾ ਤੂੰ ਆਪਣੇ ਆਪ ਨੂੰ ਸੋਚ ਪਵਿੱਤਰ ਵਿਚਾਰ ਦੁਆਰਾ, ਮੂਰਖਤਾ ਦੀ ਵਿਚਾਰ ਨੂੰ ਛੱਡ ਦੇ। ਦੇਖੋ ਸੋਚ ਸੋਚ ਕੇ ਵੇਦਾਂ ਸ਼ਾਸਤਰਾਂ ਨੂੰ ਵਿਚਾਰ ਕੇ ਆਪਣੇ ਅਨੁਭਵ ਦੁਆਰਾ ਵੇਖ ਲੈ। ਵੇਖੋ ਸੋਚ ਵਿਚਾਰੀ, ਵੇਖ ਲੈ ਵਿਚਾਰਨੇ ਯੋਗ ਜਿਹੜੀ ਵਿਚਾਰ ਹੈ ਇਸ ਨੂੰ ਵਿਚਾਰ
ਲਤਨ ਜਨਮ ਆਪਣੂ ਤੈ ਹਾਰ
ਮੋਲਕ ਜਨਮ ਤੈਨੂੰ ਪ੍ਰਾਪਤ ਹੋਇਆ ਸੀ, ਇਸ ਨੂੰ ਤੈ ਆਪਣੇ ਨੂੰ ਵਿਸ਼ਿਆਂ ਦੀ ਸੰਗਤ ਕਰਕੇ ਹਾਰਤਾ ਹੈ।
ਗੋਬਿੰਦ ਗਤ ਨਹੀਂ ਜਾਣੀ,
ਗੋਬਿੰਦ ਪਰਮੇਸ਼ਰ ਦੀ ਭਗਤੀ ਦੀ ਗਤੀ ਪ੍ਰਾਪਤੀ, ਗੋਬਿੰਦ ਦੀ ਗਤ ਰੀਤੀ ਮਰਿਆਦਾ ਪ੍ਰਾਪਤੀ ਦੀ, ਗੋਬਿੰਦ ਵਿਚ ਮਿਲ ਕੇ ਗਤ ਪ੍ਰਾਪਤ ਹੋਣ ਦੀ ਰੀਤੀ ਨਹੀਂ ਤੈ ਜਾਣੀ।
ਨਿਮਖ ਨਾ ਲੀਨ ਭਇਓ ਚਰਨਨ ਪਿਓ,
ਗੋਬਿੰਦ ਦੀ ਗਤੀ ਪ੍ਰਾਪਤੀ ਤਾਂ ਹੀ ਹੁੰਦੀ ਨਾ ਜੇ ਮਹਾਰਾਜ ਦੇ ਚਰਨਾਂ ਚ ਮਾਰਨ ਕਿਹਾ ਚਿੰਤਾ ਇੱਕ ਜਗੀਬ ਸਾਵੈ, ਤਾਂ ਕਿ ਨਿਮਾ ਗਨੀ ਨੇ ਆਵੈ, ਇੱਕ ਕਿਤਨੇ ਇੱਕ ਸਿੰਘ ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ, ਜੋ ਕੱਲ ਕੋਈ ਕੁਵਾਰ ਤੇ ਹੈ, ਤਾਂ ਕਿ ਕਾਲ ਨਿਕਲੀ ਇੱਕ ਵਾਰੀ ਹੈ ਮਨੁੱਖਾ ਜਨਮ ਦੀ, ਜਿਹੜੇ ਕੱਲ ਦੀ ਇੱਕ ਵਾਰੀ ਚ ਧਿਆ ਲੈਣਗੇ ਉਹਨਾਂ ਦੇ ਕਾਲ ਨੇੜੇ ਨੀ ਆਵੇਗਾ। ਤੂੰ ਹੇ ਪੁਰਖੋ
ਨਿਮਖ ਨਾ ਲੀਨ ਭਇਓ ਚਰਨਨ ਸਿਓ,
ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਅੱਖ ਦੇ ਖੋਲਣ ਵਿੱਚ ਜਿੰਨਾ ਚਿਰ ਵੀ ਲੀਨ ਨੀ ਹੋਇਆ, ਮਸਤ ਨੀ ਹੋਇਆ, ਮਿਲਿਆ ਨੀ।
ਬਿਰਥਾ ਔਧ ਸਿਰਾਨੀ,
ਜਿਹੜੀ ਉਮਰ ਸੀ ਸਾਰੀ ਵਿਅਰਥੀ ਸਿਰਾਨੀ ਬਤੀਤ ਕਰ ਦਿੱਤੀ, ਗੁਜ਼ਾਰ ਦਿੱਤੀ ਹੈ।
ਕਹਿ ਨਾਨਕ ਸੋਈ ਨਰ ਸੁਖੀਆ,
ਸਤਿਗੁਰ ਨਾਨਕ ਦੇਵ ਜੀ ਕਹਿੰਦੇ ਨੇ ਸੁਖੀ ਉਹ ਪੁਰਖ ਹੈ ਸੰਸਾਰ ਵਿੱਚ, ਕਹਿ ਨਾਨਕ ਨੂੰ ਕੀ ਹੈ ਜੀ ਇੱਥੇ ਸੋਈ ਨਰ ਸੁਖੀਆ, ਅੰਕੁਰ ਹੈਗਾ ਸਭ।
ਕਹੋ ਨਾਨਕ ਸੋਈ ਨਰ ਸੁਖੀਆ,
ਸਤਿਗੁਰੂ ਨਾਨਕ ਇੱਥੇ ਲੱਗਿਆ ਵੀ ਹੈ, ਇਹ ਕਹਿ ਕਿਸੇ ਨੂੰ ਦਵਾਈਆਂ ਇਹਨੇ ਲਾਤੀਆਂ ਆਪਦੀ ਵੱਲੋਂ ਕ੍ਰਿਸ਼ਨ ਨਾਲ।
ਕਹੋ ਨਾਨਕ ਸੋਈ ਨਰ ਸੁਖੀਆ,
ਮੁਗਦੇ ਹੁੰਦੇ ਕਹਿ ਨਾਨਕ ਹੁੰਦਾ, ਤੁਹਾਡੇ ਇੱਥੇ ਔਂਕੜ ਹੈਗਾ।
ਕਹੋ ਨਾਨਕ ਸੋਈ ਨਰ ਸੁਖੀਆ,
ਸਤਿਗੁਰੂ ਸਾਹਿਬ ਕਹਿੰਦੇ ਉਹ ਪੁਰਖ ਸੁਖੀ ਹੈ।
ਰਾਮ ਨਾਮ ਗੁਣ ਗਾ,
ਜੋ ਰਾਮ ਦੇ ਨਾਮ ਨੂੰ ਜਪਦਾ, ਗੁਣਾਂ ਨੂੰ ਗਾਉਂਦਾ ਹੈ, ਕੀਰਤਨ ਕਰਦਾ ਹੈ।
ਔਰ ਸਗਲ ਜਗ ਮਾਇਆ ਮੋਹਿਆ,
ਭਾਈ ਸਾਰਾ ਸੰਸਾਰ ਮਾਇਆ ਨੀ ਮੋਹ ਲਿਆ ਹੈ।
ਨਿਰਭੈ ਪਦ ਨਹੀਂ ਪਾਵੇ,
ਉਹ ਨਿਰਭੈ ਪਦ ਵੀ ਜਿਹੜੀ ਅਵਿਨਾਸ਼ੀ ਅਕਾਲ ਪੁਰਖ ਦੀ, ਜਿੱਥੇ ਕਾਲ ਦਾ ਭੈ ਨੀ, ਉਸ ਪਦਵੀ ਨੂੰ ਨਹੀਂ ਪਾ ਸਕਦਾ ਹੈ।
ਗੌੜੀ ਮਹੱਲਾ ਨਾਵਾ, ਨਰ ਅਚੇਤ ਪਾਪ ਤੇ ਡਰ ਰੇ।
ਸਤਿਗੁਰੂ ਮਹਾਰਾਜ ਸਾਹਿਬ ਪਰਮ ਕਿਰਪਾਲੂ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਹਨ, ਹੇ ਜੀਵ ਨੌਵਾਂ ਸ਼ਬਦ ਉਚਾਰਦੇ ਹੈ, ਪਹਿਲੇ ਦਿਨ ਨੌਵੇਂ ਸਰੂਪ ਤੇ ਗੱਡੀ ਤੇ ਬੈਠ ਕੇ ਨੌ ਹੀ ਸ਼ਬਦ ਉਚਾਰੇ ਹਨ ਗੌੜੀ ਵਿੱਚ। ਆਪ ਕਹਿੰਦੇ ਨਰ ਹੇ ਪੁਰਖ, ਅਚੇਤ ਹੇ ਭੁੱਲੇ ਹੋਏ, ਵਾਹਿਗੁਰੂ ਦੇ ਚੇਤਨ ਤੋਂ ਰਹਿਤ ਹੋਏ ਹੋਏ,
ਪਾਪ ਤੇ ਡਰ ਰੇ,
ਪਾਪ ਤੋਂ ਭੈ ਕਰ। ਜਿਹੜਾ ਵਾਹਿਗੁਰੂ ਨੂੰ ਵਿਸਾਰਨਾ ਹੈ ਨਾ, ਇਹ ਬੜਾ ਭਾਰੀ ਪਾਪ ਹੈ, ਭਾਵੇਂ ਹੋਰ ਵੀ ਪਾਪ ਵੱਡੇ ਵੱਡੇ ਹਨ, ਜਿਹੜਾ ਪਰਮੇਸ਼ਰ ਨੂੰ ਚੇਤਨ ਤੋਂ ਰਹਿਤ ਹੋਣਾ, ਇਹ ਵੀ ਪਾਪ ਹੈ, ਇਹ ਬੜਾ ਪਾਪ ਹੈ। ਜਿਹੜਾ ਪਰਮੇਸ਼ਰ ਦਾ ਸਿਮਰਨ ਨਹੀਂ ਕਰਨਾ, ਉਸ ਉਪਕਾਰੀ ਦੇ ਉਪਕਾਰ ਭੁਲਾ ਦੇਣੇ ਹੈ, ਅਚੇਤ ਜਿਹੜਾ ਪਰਮੇਸ਼ਰ ਨੂੰ ਭੁਲਾਈ ਰੱਖਣਾ ਹੈ, ਇਹ ਪੁਰਖ ਇਹਨਾਂ ਪਾਪਾਂ ਤੋਂ ਭੈ ਕਰ ਡਰ, ਇਹ ਬੜੇ ਭਾਰੀ ਪਾਪ ਹੈ।
ਦੀਨ ਦਇਆਲ ਸਗਲ ਭੈ ਭੰਜਨ,
ਇਹ ਅਚੇਤ ਭੁੱਲੇ ਹੋਏ ਜੀਵ ਪਾਪਾਂ ਤੋਂ ਭੈ ਕਰ ਡਰਨਾ ਕਰ।
ਦੀਨ ਦਇਆਲ ਸਗਲ ਭੈ ਭੰਜਨ,
ਜੋ ਗਰੀਬਾਂ ਤੇ ਦਇਆ ਕਰਨ ਵਾਲਾ ਹੈ, ਸਾਰੇ ਜੰਮਣ ਮਰਨ ਦੇ ਭੈਣ ਨੂੰ ਭੰਜਣ ਵਾਲਾ ਹੈ।
ਸ਼ਰਨ ਕਾਹੇ ਤੁਮ ਪਾਰ
ਰੇ, ਭਾਈ ਉਸ ਵਾਹਿਗੁਰੂ ਨੂੰ ਸ਼ਰਨ ਪੈਣਾ ਕਰ।
ਰਹਾਉ ਵੇਦ ਪੁਰਾਣ ਜਾਸ ਗੁਣ ਗਾਵਤ,
ਜਿਹਦੇ ਚਾਰੇ ਵੇਦ ਅਤੇ ਬੰਬੀ ਜਨ ਬਣ ਬਣ ਕੇ 18 ਪੁਰਾਣ ਵਿਆਸ ਰਿਖੀ ਦੇ, ਜਿਸ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹਨ।
ਤਾਕੋ ਨਾਮ ਹੀਏ ਹੀਏ ਮੋਹ ਧਾਰ ਰੇ,
ਉਸ ਪਰਮੇਸ਼ਵਰ ਦਾ ਨਾਮ ਰੇ ਭਾਈ ਹਿਰਦੇ ਚ ਵਸਾ, ਧਾਰਨਾ ਕਰ ਭੁਲਾ ਨਾ ਕਦੇ
ਪਾਵਨ ਨਾਮ ਜਗਤ ਮੈਂ ਹਰ
ਕੇ ਹਰੀ ਅਕਾਲ ਪੁਰਖ ਦਾ ਸੰਸਾਰ ਵਿਚ
ਸਿਮਰ ਸਿਮਰ ਕਸਮਲ ਸਭ ਹਰ
ਰੇਹੀ ਸਾਰਿਆਂ ਪਾਪਾਂ ਨੂੰ ਸਿਮਰਨ ਕਰਕੇ ਸਿਮਰਨੇ ਯੋਗ ਦੇ ਸਿਮਰਨ ਨੂੰ ਸਾਰਿਆਂ ਪਾਪਾਂ ਨੂੰ ਕਸਮਲ ਕਸਮਲ ਜਿਹੜੇ ਕਸ਼ਟ ਦੇਣ ਵਾਲੇ ਮੈਲ ਨੂੰ ਪਾਪ ਹੈ ਉਹਨਾਂ ਸਾਰਿਆਂ ਨੂੰ ਹਰ ਵੇ ਮੇਟ ਲੈ
ਮਾਨਸ ਦੇਹ ਬਹੁਰ ਨਹਿ ਪਾਵੇ
ਮਨੁੱਖਾ ਦੇ ਤੈਨੂੰ ਨੀ ਫੇਰ ਮੁੜ ਕੇ ਮਿਲਣੀ ਜੇ ਕਹੇ ਕਿ ਮੈਨੂੰ ਫੇਰ ਮਨੁੱਖਾ ਦੇ ਮਿਲ ਜਾਏਗੀ
ਕਸ਼ੂ ਉਪਾਉ ਮੁਕਤ ਕਾ ਕਾਰਨ
ਮੁਕਤ ਹੋਣ ਦਾ ਪਈ ਉਪਾਅ ਕਰ ਲੈ ਕਿਹਾ ਜਿੱਦਾਂ ਕਿ ਫਿਰਦੇ ਫਿਰਦੇ ਨੂੰ ਮਨੁੱਖਾ ਦੇ ਮਿਲੀ ਹੈ
ਨਾਨਕ ਕਹਿ ਗਾਏ ਕਰਨਾ ਮੈਂ
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਕਰਨਾ ਮੈਂ ਕਿਰਪਾਲੂ ਸਰੂਪ ਵਾਹਿਗੁਰੂ ਹੈ ਉਹਨੂੰ ਗਾਉਣਾ ਕਰ
ਭਵ ਸਾਗਰ ਕੈ ਪਾਰ ਉਤਰ ਰੇ
ਜੇ ਗਾਣੇ ਦਾ ਕਰਨਾ ਮੈਂ ਕਿਰਪਾਲੀ ਸਰੂਪ ਜੋ ਹੈ ਕਰ ਨਾਮੇ ਭਾਰਨੀ ਕਰਨਾ ਕਰਨਾ ਮੈਂ ਰਾਰੇ ਨੂੰ ਅੰਕੁੜ ਹੈ ਇਸ ਕਰਕੇ ਕਰਨਾ ਸ਼ਬਦ ਹੈ ਕਰਨਾ ਮੈਂ ਕਿਰਪਾਲੂ ਸਰੂਪ ਜੋ ਪਰਮੇਸ਼ਵਰ ਹੈ ਉਹਨੂੰ ਗਾਉਣਾ ਕਰ
ਭਵ ਸਾਗਰ ਕੈ ਪਾਰ ਉਤਰ ਰੇ
ਸੰਸਾਰ ਸਮੁੰਦਰ ਰੇ ਭਾਈ ਇਸ ਪ੍ਰਕਾਰ ਪਾਰ ਉਤਰ ਜਾ ਸੰਸਾਰ ਤੋਂ ਪਾਰ ਹੋ ਜਾਏਗਾ ਇਹ ਨੌ ਸ਼ਬਦ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੇ ਹਨ
ਰਾਗ ਗੌੜੀ ਅਸਪਦੀਆ ਮਹੱਲਾ ਪਹਿਲਾ ਗੌੜੀ ਗੁਆਰੇਰੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਨਿਧ ਸਿੱਧ ਨਿਰਮਲ ਨਾਮ ਵਿਚਾਰ
ਗੁਆਰੇਰੀ ਜਾਤੀ ਹੈ ਗੌੜੀ ਦੀ ਰਾਗ ਗੌੜੀ ਅਸਪਦੀਆਂ ਪਹਿਲੇ ਪਾਤਸ਼ਾਹ ਦੀਆਂ ਆ ਰਹੀਆਂ ਹਨ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਿਤ ਸਤਿ ਕਾਲਵਾਦ ਰੂਪ ਨਾਮ ਪ੍ਰਸਿੱਧ ਕਰਤਾ ਸਾਰੇ ਜਗ ਸਜਣ ਵਾਲਾ ਪੁਰਖ ਸਾਰਿਆਂ ਦਾ ਪੂਰਨ ਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੈ ਕਟਾਹ ਕੁੰਟਨ ਨਿਆਇ ਹੈ ਜਿਵੇਂ ਕੜਾਹੇ ਦੇ ਕੁੰਡੇ ਫੜ ਲਈਏ ਤੇ ਸਾਰਾ ਕੜਾਹਾ ਸਮਾਨ ਸਮੇਤ ਆ ਜਾਂਦਾ ਇਹ ਮੂਲ ਮੰਤਰ ਦੇ ਅੰਦਰ ਇਹ ਖੋਰਸਾ ਮੰਤਰ ਹੈ ਜਿਵੇਂ ਹਿੰਦੂਆਂ ਚ ਰਿਵਾਜ ਸੀ ਕਿ ਹਰੇ ਰਾਮ 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 ਹਰੇ 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 ਕ੍ਰਿਸ਼ਨ ਹਰੇ ਕ੍ਰਿਸ਼ਨ 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 ਹਰੇ ਹਰੇ ਇਹ ਮਾਰਨ ਉਹਦੇ ਮੰਤਰ ਰੱਖਿਆ ਕਿ ਇਹ ਪੜਿਆ ਕਰੇ ਕੋ ਓਂਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਇਹ ਸੱਚੇ ਪਾਤਸ਼ਾਹ ਜੀ ਨੇ ਖੋੜਸਾ ਮੰਤਰ ਉਚਾਰਨ ਕੀਤਾ ਹੈ ਜੋ ਅਸ਼ਟਪਦੀਆਂ ਆਰੰਭ ਕਰਦੇ ਹਨ
ਨਿਧ ਸਿੱਧ ਨਿਰਮਲ ਨਾਮ ਵਿਚਾਰ
ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਨਾਨਕ ਮਤੇ ਜਦੋਂ ਗਏ ਹੈ ਉੱਥੇ ਸਿੱਧਾਂ ਨਾਲ ਗੁਰੂ ਸਾਹਿਬ ਦੀ ਚਰਚਾ ਹੋਈ ਹੈ ਸਿੱਧਾਂ ਨੂੰ ਗੁਰੂ ਮਹਾਰਾਜ ਸਾਹਿਬ ਦੇ ਅੱਗੇ ਦਰਸ਼ਨ ਕੀਤੇ ਹੈ ਕਿ ਗੁਰੂ ਮਹਾਰਾਜ ਸਾਹਿਬ ਜੀ ਜੇ ਤੁਸੀਂ ਯੋਗੀਆਂ ਦੇ ਪੰਥ ਵਿੱਚ ਆ ਜਾਓ ਤੁਹਾਨੂੰ ਰਿਧੀਆਂ ਸਿੱਧੀਆਂ ਪ੍ਰਾਪਤ ਹੋ ਜਾਣ ਅਤੇ ਫਿਰ ਰਿਧੀਆਂ ਸਿੱਧੀਆਂ ਮਾਰੇ ਬਣ ਕੇ ਤੁਸੀਂ ਦੁਨੀਆਂ 'ਚ ਆਪਦੀ ਪੂਜਾ ਕਰਾਓ ਸਾਡਾ ਬੜਾ ਧਾਰੀ ਮਰਾਤਵਾ ਹੋ ਜਾਵੇ ਤਾਂ ਗੁਰੂ ਮਹਾਰਾਜ ਸਾਹਿਬ ਜੀ ਉਸ ਵੇਲੇ ਅੰਮ੍ਰਿਤ ਰੂਪ ਸ਼ਬਦ ਉਚਾਰਨ ਕੀਤੇ ਸਿੱਧਾਂ ਦੇ ਪ੍ਰਸਾਦ
ਨਿਧ ਸਿੱਧ ਨਿਰਮਲ ਨਾਮ
ਵਿਚਾਰ ਸਿੱਧੋ ਨਿਧ ਸਿੱਧ ਨਿਰਮਲ ਨਾਮ ਵਿਚਾਰ ਨਿਧੀਆਂ ਤੇ ਸਿੱਧੀਆਂ ਜਿਹੜੀਆਂ ਹਨ ਇਹ ਅੰਤਾਕਰਨ ਜੋ ਨਿਰਮਲ ਹੋਵੇ ਉਹਦੇ ਹੀ ਆ ਕੇ ਫੁਰਦੀਆਂ ਮੇਰੇ ਹਿਰਦੇ ਚ ਹੀ ਫੁਰ ਜਾਂਦੀਆਂ ਰੁਚ ਸਿਰਸਾ ਮੋਹ ਹੈ ਨਾ ਉਹਨਾਂ ਵਸੇ ਮੈਂ ਨਾ ਆਏ ਜਦੋਂ ਤੁਹਾਡਾ ਨਿਰਮਲ ਚਿੱਤ ਹੋਵੇਗਾ ਉਦੋਂ ਹੀ ਨੌ ਨਿਧੀਆਂ ਤੇ 18 ਸਿੱਧੀਆਂ ਆ ਕੇ ਪ੍ਰਾਪਤ ਹੋਣਗੀਆਂ ਤੇ ਨਿਰਮਲ ਚਿੱਤ ਕਾਹਦੇ ਨਾਲ ਕਹੋਗੇ ਜੇ ਤੁਸੀਂ ਕਹੋ ਯੋਗਾ ਅਭਿਆਸ ਕਰਕੇ ਯੋਗਾ ਅਭਿਆਸ ਅਗਰਭ ਕਿਵੇਂ ਹੁੰਦਾ ਤੇ ਸਗਰਭ ਕਿਵੇਂ ਹੁੰਦਾ ਤਾਂ ਕਹਿੰਦੇ ਮਹਾਰਾਜ ਸਗਰਭ ਦੇ ਮੰਤਰ ਨਾਲ ਹੁੰਦਾ ਤਾਂ ਗੁਰੂ ਸਾਹਿਬ ਜੀ ਕਹਿੰਦੇ ਭਾਈ ਮੰਤਰ ਦੇ ਨਾਲ ਹੀ ਯੋਗ ਸਿੱਧ ਹੁੰਦਾ ਹੈ ਨਾਮ ਤੋਂ ਬਗੈਰ ਯੋਗ ਵੀ ਨਹੀਂ ਸਿੱਧ ਹੋ ਸਕਦਾ ਜੇ ਨਾ ਵੈ ਯੋਗ ਨਾ ਹੋਈ ਇਸ ਕਰਕੇ ਸਾਡੇ ਮਤ ਵਿੱਚ ਰਿਧੀਆਂ ਤੇ ਸਿੱਧੀਆਂ ਤੇ ਨੌ ਨਿਧੀਆਂ ਇਹ ਨਿਰਮਲ ਚਿੱਤ ਵਿੱਚ ਪ੍ਰਗਟ ਹੁੰਦੀਆਂ ਤੇ ਨਿਰਮਲ ਚਿੱਤ ਹੁੰਦਾ ਨਾਮ ਦੀ ਵਿਚਾਰ ਕਰਕੇ ਯੋਗ ਵੀ ਸਫਲਾ ਨਾਮ ਦੀ ਵਿਚਾਰ ਕਰਕੇ ਹੁੰਦਾ ਨਹੀਂ ਤਾਂ ਅਗਰਭ ਯੋਗ ਰਹਿੰਦਾ ਹੈ ਉਹ ਬਾਜੀ ਵੱਲ ਲੋਕ ਵੀ ਪ੍ਰਾਣ ਚੜਾ ਲੈਂਦੇ ਹੈ ਨਾਮ ਤੋਂ ਬਗੈਰ ਯੋਗ ਸਫਲਾ ਨਹੀਂ ਹੁੰਦਾ ਸਫਲਾ ਮਹਾਰਾਜ ਦੇ ਨਾਮ ਦੇ ਨਾਲ ਹੁੰਦਾ ਇਸ ਕਰਕੇ ਨਾਮ ਨੂੰ ਵੀ ਵਿਚਾਰਿਆ ਸੀ ਰਿਧੀਆਂ ਤੇ ਸਿੱਧੀਆਂ ਤੇ ਨੌ ਨਿਧੀਆਂ ਦੇਣ ਵਾਲਾ ਇਹ ਨਿਰਮਲ ਚਿੱਤ ਵੀ ਹੈ ਸਿੱਧੋ ਫੁਰਦੀਆਂ ਹਨ ਨਿਰਮਲ ਚਿੱਤ ਮਹਾਰਾਜ ਦੇ ਨਾਮ ਦੀ ਵਿਚਾਰ ਨਾਲ ਹੁੰਦਾ ਹੈ ਇਸ ਕਰਕੇ ਅਸੀਂ ਨਾਮ ਨੂੰ ਸਭ ਕੁਝ ਵਿਚਾਰਿਆ ਹੈ ਰਿਧ ਸਿੱਧ ਨਾਮ ਹੈ ਕੀ ਦਾਸੀ ਨੌ ਨਿਧੀਆਂ 18 ਸਿੱਧੀਆਂ ਸਭ ਨਾਮ ਦੀਆਂ ਦਾਸੀਆਂ ਹਨ
ਪੂਰਨ ਪੂਰ ਰਹਿਆ ਬੇਖਮਾਰ
ਉਹ ਮਹਾਰਾਜ ਜੀ ਨਾਮ ਦੀ ਵਿਚਾਰ ਦਾ ਫਲ ਕਿੱਡਾ ਕੋ ਹੈ ਮਹਾਰਾਜ ਕਹਿੰਦੇ ਫਲ ਇਹ ਸਿੱਧੋ ਪੂਰਨ ਪੂਰ ਰਿਹਾ ਉਹ ਪਰਮੇਸ਼ਰ ਸਾਰਿਆਂ ਨਾਲ ਪੂਰਨ ਹੋ ਰਿਹਾ, ਜਿਵੇਂ ਆਕਾਸ਼ ਵਿਆਪਕ ਹੈ ਇਸ ਪ੍ਰਕਾਰ ਪੂਰਨ ਹੋ ਰਿਹਾ। ਆਕਾਸ਼ ਦਾ ਜੜ ਹੈ ਤਾਂ ਕਹਿੰਦੇ ਸਾਰਿਆਂ ਦੀ ਪੂਰਤੀ, ਪੂਰਨ ਪੂਰਤੀ ਕਰਨ ਵਾਲਾ ਸਰ ਰੋਜੀ ਦਾਤਾ ਹੈ, ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ, ਆਕਾਸ਼ ਉਹਨੂੰ ਪੂਰਨ ਹੈ ਤੇ ਪੂਰਨ ਚੇਤਨ ਪੂਰਿਆ ਸਾਰਿਆਂ ਨੂੰ ਸੱਤਾ ਰੂਪ ਹੋ ਕੇ ਮਾਰਾ ਪ੍ਰਗਟ ਨੀ ਹੁੰਦਾ ਸਾਨੂੰ। ਮਹਾਰਾਜ ਕਹਿੰਦੇ ਦਿਸ਼ਿਆਂ ਨੂੰ ਮਾਰੋ ਪਹਿਲਾਂ, ਸਰਵ ਸਪਰਸ਼ ਰੂਪ ਰਸਗੰਧ ਦਿਸ਼ਿਆਂ ਨੂੰ ਮਾਰੋ ਤੇ ਫੇਰ ਪ੍ਰਗਟ ਹੋਵੇਗਾ। ਐਵੇਂ ਨੀ ਪ੍ਰਗਟ ਹੁੰਦਾ, ਜਿੰਨਾ ਚਿਰ ਦਿਸ਼ਿਆਂ ਦਾ ਮਾਰਿਆ ਹੋਇਆ ਉਹਨਾਂ ਚਿਰ ਪੂਰਨ ਨੂੰ ਆਕਾਸ਼ ਦੀ ਨਿਆਈ ਜਦ ਹੀ ਸਮਝਦਾ ਹੈ ਉਹ ਸਾਰਿਆਂ ਦੇ ਸਦੀ ਸਦ ਪੇਟ ਕੋ ਭੋਖਣ ਹਾਰਾ, ਉਹ ਪੂਰਨ ਪਰਮੇਸ਼ਰ ਆਕਾਸ਼ ਦੀ ਨਿਆਈ ਚੇਤਨ ਹੈ ਤੇ ਦਿਸ਼ਿਆਂ ਨੂੰ ਮਾਰ ਦਿੰਦਾ ਹੈ। ਦਿੱਖ ਜਿਹੜੀ ਹੈ ਕਾਮ ਆਦਿਕਾਂ ਦੀ ਇਹਨੂੰ ਮਾਰਨਾ ਕਰੋ।
ਤ੍ਰਿਪਤੀ ਛੁੱਟੀ ਬਿਮਲ ਮਝਾਰ,
ਅੰਤਾ ਕਰਨ ਬਿਮਲ ਉਜਲ ਹੋ ਜਾਂਦਾ ਨਾ, ਮਝਾਰ ਖਿਰਦਾ ਅੰਦਰੋਂ ਉਸ ਵੇਲੇ ਸਿੱਧੇ ਜਿਹੜੀ ਤ੍ਰਿਪਤੀ ਹੈ, ਗਿਆਤਾ ਗਿਆਨ ਗੇ ਧਿਆਤਾ ਧਿਆਨ ਤੇ ਕਰਤਾ ਕਰਮ ਕਿਰਿਆ, ਇਹ ਸਾਰੀ ਤ੍ਰਿਪਤੀ ਛੁੱਟ ਜਾਂਦੀ ਕਿੰਨਾ ਗੁਣਾਂ ਦੀ। ਉਜਲ ਹਿਰਦੇ ਦੇ ਵਿੱਚ ਜਦੋਂ ਨਾਮ ਵੱਸਦਾ, ਨਾਮ ਕਰਕੇ ਉਜਲ ਹਿਰਦਾ ਹੁੰਦਾ ਹੈ ਤੇ ਫੇਰ ਤ੍ਰਿਪਤੀ ਛੁੱਟ ਜਾਂਦੀ ਹੈ। ਤ੍ਰਿਪਤੀ ਛੁੱਟਣੀ ਕਰਕੇ ਅਵਿਦਿਆ ਰੂਪੀ ਮੈਲ ਤੋਂ ਦੁਆਇਤ ਰੂਪੀ ਮੈਲ ਤੋਂ ਉਜਲ ਹੋ ਜਾਂਦਾ ਹੈ ਹਿਰਦਾ।
ਗੁਰ ਕੀ ਮਤ ਜੀਏ ਆਈ ਕਾ,
ਮਹਾਰਾਜ ਕਿੱਥੋਂ ਦਾਤ ਪ੍ਰਾਪਤ ਹੁੰਦੀ ਹੈ? ਸਤਿਗੁਰੂ ਸਾਹਿਬ ਜੀ ਦੇ ਭਾਈ ਜਿਨ੍ਹਾਂ ਦੇ ਤਾਈ ਮਤ ਸਿੱਖਿਆ ਪ੍ਰਾਪਤ ਹੋਈ ਹੈ ਉਹਨਾਂ ਦੇ ਜੀਆਂ ਦੇ ਹਿਰਦੇ ਨਾਲ ਕਾਰ ਕੰਮ ਆਈ ਹੈ। ਇਹ ਜੀ ਹਿਰਦੇ ਨਾਲ ਹੈ, ਉਹ ਗੁਰੂ ਸਾਹਿਬ ਦੀ ਜਿਹੜੀ ਮਤ ਸਿੱਖਿਆ ਹੈ ਇਹ ਕੰਮ ਆਉਂਦੀ ਹੈ ਲੋਕ ਪ੍ਰਲੋਕ ਵਿੱਚ। ਜਿਨ੍ਹਾਂ ਨੇ ਗੁਰਾਂ ਦੀ ਮਤ ਧਾਰਨ ਕੀਤੀ ਹੈ ਉਹਨਾਂ ਦਾ ਬਿਮਲ ਹਿਰਦਾ ਮਿਝਾਰ ਉਜਲ ਹੋਇਆ ਹੈ। ਜਿਹੜਾ ਹਿਰਦਾ ਉਜਲ ਹੋਵੇ ਤ੍ਰਿਪਤੀ ਛੁੱਟ ਗਈ ਹੈ, ਗਿਆਤਾ ਗਿਆਨ ਗਏ ਧਿਆਤਾ ਧਿਆਨ ਕਰੇਗੀ ਅਤੇ ਉਹਨਾਂ ਨੂੰ ਵਿਸ਼ੇ ਮਾਰ ਲਿਆ ਸਰਵ ਸਪਰਸ਼ ਰੂਪ ਰਸਗੰਧ ਤੇ ਉਹਨਾਂ ਨੂੰ ਪੂਰਨ ਪਰਮੇਸ਼ਰ ਹੋ ਰਿਹਾ ਹੈ। ਇਹ ਸਭ ਨਾਮ ਦੀ ਵਿਚਾਰ ਕਰਕੇ ਨਿਰਮਲ ਕੀਤੇ ਦਾ ਨਿਧੀਆਂ ਸਿੱਧੀਆਂ ਦੇ ਵੀ ਸਾਰੀਆਂ ਨਾਮ ਕਰਕੇ ਪ੍ਰਾਪਤ ਹੁੰਦੀਆਂ ਹਨ।
ਗੁਰ ਕੀ ਮਤ ਜੀਏ ਆਈ ਕਾ,
ਗੁਰਾਂ ਦੀ ਮਤ ਜਿਨ੍ਹਾਂ ਦੇ ਹਿਰਦੇ ਚ ਕਾਰ ਆਈ ਕੰਮ ਆਈ ਹੈ ਕਮਾਈ ਕੀਤੀ ਹੈ ਭਗਤੀ ਦੀ,
ਇਹਨ ਵਿਧ ਰਾਮ ਰਾਮਤ ਮਨ ਮਾਨਿਆ,
ਇਸ ਜਿਹਨਾਂ ਨਾਲ ਗੁਰਮਤ ਨੂੰ ਧਾਰ ਕਰਕੇ ਜਿਨ੍ਹਾਂ ਦਾ ਹਿਰਦਾ ਸ਼ੁੱਧ ਹੋ ਗਿਆ, ਤ੍ਰਿਪਤੀ ਛੁੱਟ ਗਈ ਹੈ, ਵਿਸ਼ਿਆਂ ਨੂੰ ਮਾਰ ਲਿਆ ਹੈ, ਰਾਮ ਨੂੰ ਇਉਂ ਰਮਿਆ ਜਿਨ੍ਹਾਂ ਨੂੰ ਉਚਾਰਿਆ ਹੈ, ਇਸ ਵੀ ਨਾ ਉਹਨਾਂ ਦਾ ਮਨ ਵਾਹਿਗੁਰੂ ਚ ਮੰਨ ਗਿਆ ਹੈ।
ਗਿਆਨ ਅੰਜਨ ਗੁਰ ਸ਼ਬਦ ਪਛਾਣਿਆ,
ਗੁਰ ਸ਼ਬਦ ਪਛਾਣਿਆ, ਇਸ ਵੀ ਨਾ ਜਦੋਂ ਗੁਰਾਂ ਦੇ ਸ਼ਬਦ ਨੂੰ ਪਛਾਣਿਆ ਤੇ ਮਨ ਮੰਨਿਆ, ਫਿਰ ਮਨ ਮੰਨਿਆ, ਮਨ ਮੰਨਿਆ ਤੇ ਉਸ ਵੇਲੇ ਇਹਨੂੰ ਰਾਮ ਰੰਗ ਫਿਰ ਰਾਮ ਦੇ ਤਾਂ ਹੀ ਉਚਾਰਨ ਕੀਤਾ ਤੇ ਗਿਆਨ ਅੰਜਨ, ਇਸ ਪ੍ਰਕਾਰ ਗੁਰ ਸ਼ਬਦ ਦੁਆਰਾ ਗਿਆਨ ਰੂਪੀ ਸੁਰਮਾ ਪ੍ਰਾਪਤ ਹੋਇਆ। ਉਹ ਗੁਰ ਸ਼ਬਦ ਕਰਕੇ ਗਿਆਨ ਰੂਪੀ ਸੁਰਮਾ ਜਦੋਂ ਪ੍ਰਾਪਤ ਹੋਇਆ ਤੇ ਉਸ ਰੂਪ ਚ ਮਨ ਮੰਨਿਆ, ਇਸ ਪ੍ਰਕਾਰ ਰਾਮ ਚ ਰਮ ਗਏ, ਭੇਦ ਹੋ ਗਏ।
ਰਹਾਉ ਇੱਕ ਸੁਖ ਮਾਨਿਆ ਸਹਿਜ ਮਿਲਾਇਆ,
ਕਹਿੰਦੇ ਗੁਰੂ ਸਾਹਿਬ ਜੀ ਨੇ ਜਦੋਂ ਸਹਿਜ ਸ਼ਾਂਤੀ ਵਿਚ ਮੇਲ ਦਿੱਤਾ ਉਦੋਂ ਇੱਕ ਰਾ ਸੁਖ ਆਨੰਦ ਰੂਪ ਹੀ ਬ੍ਰਹਮ ਹੈ ਇਹ ਮੰਨ ਲਿਆ। ਇੱਕੋ ਹੀ ਸੁਖ ਰੂਪ ਹੈ, ਹੋਰ ਦੁਨੀਆਂ ਚੀਜ਼ਾਂ ਸਭ ਭੁਲੇਖੇ ਨਾ, ਜਿਵੇਂ ਤੁਮੇ ਨੂੰ ਕੋਈ ਖਰਬੂਜਾ ਸਮਝ ਲੇ, ਭੁੱਲ ਤੁਮਾ ਜਿਸ ਨੇ ਸੋਹਣਾ ਅੱਜ ਨਾ ਲਈ ਜਦੋਂ ਮੁੱਲ ਨਾਨਕ ਸਾਸਨ ਦੀ ਲਈ ਮਾਇਆ, ਕਿਉਂ ਇੱਕ ਰਾ ਸੁਖ ਰੂਪ ਬ੍ਰਹਮ ਹੈ। ਇਹ ਗੁਰਾਂ ਨੂੰ ਜਦੋਂ ਸਹਿਜੇ ਨਾਮ ਵਿਚ ਮੇਲ ਦਿੱਤਾ ਉਦੋਂ ਉਸ ਇੱਕ ਸੁਖ ਨੂੰ ਮਾਨਿਆ ਮਾਣਿਆ ਹੈ।
ਨਿਰਮਲ ਬਾਣੀ ਭਰਮ ਚੁਕਾਇਆ,
ਬਾਣੀ ਹੈ ਮਹਾਰਾਜ ਜੀ ਸਤ ਰੂਪ ਸਤਨਾਮ ਰੂਪ, ਇਹ ਹਿਰਦੇ ਚੋਂ ਭਰਮ ਨੂੰ ਚੁੱਕ ਦਿੱਤਾ ਹੈ। ਜਿਵੇਂ ਜੇ ਮੰਦਰ ਦੀ ਪ੍ਰਗਾਸ਼ਿਆ ਅੰਧਕਾਰ ਤੇ ਨਸ਼ਾ, ਜਿਸ ਮੰਦਰ ਦੀ ਜੀਵਾ ਜਗ ਤੇ ਹਨੇਰਾ ਚੱਕਿਆ ਜਾਂਦਾ ਹੈ।
ਲਾਲ ਲਾਲ ਭਏ ਸੂਹਾ ਰੰਗ ਮਾਇਆ,
ਹੁਣ ਕਹਿੰਦੇ ਹਨ ਲਾਲ ਪਏ ਜਿਵੇਂ ਕੁਸੁੰਬੇ ਦਾ ਰੰਗ ਹੁੰਦਾ, ਜਿਹੜਾ ਸੂਹਾ ਉਹ ਪਾਣੀ ਪਏ ਤੋਂ ਝਾਟੀ ਦੱਬ ਖੜਬਾ ਹੋ ਜਾਂਦਾ ਲੈ ਜਾਂਦਾ, ਇਵੇਂ ਮਾਇਆ ਦਾ ਰੰਗ ਜਿਹੜਾ ਸੂਹਾ ਝੂਠਾ ਹੈ ਮੈਕੀ ਰੰਗ, ਇਹਦੇ ਜਿਹੜੇ ਨੰਦ ਹੈ ਜਿਵੇਂ ਸਿਰ ਸੋਹਣ ਪੱਟੀਆਂ ਮਾਂਗੀ ਪਾਏ ਸੰਧੂਰ, ਫਿਰ ਸਿਰ ਕਾਪੀ ਮੁੰਨੀਆਂ ਗੱਲ ਵਿਚ ਆਵੇ ਧੂਰ, ਮਹਿਲਾ ਅੰਦਰ ਹੋਣੀ ਹੁਣ ਬਹਿਣਾ ਮਿਲਣਾ ਹਜ਼ੂਰ, ਇਹ ਮੈਕੀ ਰੰਗ ਦੀ ਹਾਲਤ। ਤੇ ਲਾਲ ਪਏ ਜਿਨ੍ਹਾਂ ਨੂੰ ਭਗਤੀ ਦਾ ਰੰਗ ਚੜ ਗਿਆ, ਉਹ ਮਹਿਲਾ ਕਦੇ ਨਾ ਹੋਈ ਲਾਲ ਲਾਲ ਰੰਗ ਕਿਸਕੋ ਲਗਾ ਜਿਸਕੇ ਮਡ ਭਾਗਾ, ਮਹਿਲਾ ਕਦੇ ਨਾ ਹੋਵੀ ਨੇ ਲਾਗੇ ਦਾਗਾ, ਕਿਉਂ ਲਾਲ ਪਏ ਕਵਨ ਬਣੀ ਵੀ ਤੇਰੀ ਲਾਲੀ, ਕਵਨ ਰੰਗ ਤੂੰ ਪਈ ਗੁਲਾਲੀ, लालचू चूहे रंग वाले मजीर साहब ने पक्का रंग होंगे सूहा रंग जरा हों कुसुंबे का होंगे डोडिया चो निकल अगर लाल रंग जरा हों मजीर का जड़ा चो निकल इन जो सारे धूड़ बने है नीवे बने है उन्होंने भगती को मजीर का रंग पक्का चढ़िया है ते ओ लाल पे एन ब्रह्म ज्ञान की लाली वे सहज मस्त हो गए है माया का रंग सूहा फिका नासवंत जानिया है जब रोग रूपी पानी पैंदा झाटी लै जांदा है
नगर कही देख ठाक रहाया
जदों गुरु साहब जी की कृपा दृष्टि होई ते गुरु साहब जी ने कृपा कीती तां विषया नूं महाराज जी रोक के अंदर रखे सब तो स्पर्श उपरस गंध जेड़े विषय सी ओनू रोक के रखा ता सिख दे अंदरों दे रूप जेड़ी माया सी ओनू भी ठाक रहाया ठाक रखे रोक रखे ਉਹਨਾਂ ਨੂੰ ਮੌਤ ਨਹੀਂ ਕਰ ਸਕਦੀ ਜਿਹਨਾਂ ਤੇ ਮਹਾਰਾਜ ਦੀ ਕਿਰਪਾ ਹੋ ਗਈ ਹੈ
ਉਲਟ ਕਹੀ ਜੀਵਤ ਮਰ
ਜਾਗਿਆ ਉਲਟ ਹੋ ਗਈ ਅਜੇ ਜੀਵਨ ਭਾਵ ਤੋਂ ਮਰ ਕੇ ਗਿਆਨ ਅਵਸਥਾ ਜਾਗ ਪਿਆ ਅੱਗੇ ਸੰਸਾਰ ਦੇ ਅੰਦਰੋਂ ਮੋਹ ਚ ਮਾਨ ਚ ਹੰਕਾਰ ਚ ਤਕਬਰੀ ਜਿਉਣਾ ਸਮਝਦਾ ਸੀ ਹੁਣ ਇਹਦੇ ਵੱਲੋਂ ਜੀਵਤ ਭਾਵ ਵੱਲੋਂ ਮਰ ਗਏ ਗਿਆਨ ਅਵਸਥਾ ਜਾਗ ਪਿਆ ਦੁਖੀ ਸੰਸਾਰ ਵੱਲੋਂ ਉਲਟ ਕੇ ਬ੍ਰਹਮਾਕਾਰ ਹੋ ਗਈ
ਭਾਵਦ ਰਵੇ ਮਨ ਹਰ ਸਿਉ ਲੱਗ ਗਿਆ
ਕਿਵੇਂ ਮਾਰਾ ਮਨ ਜਾਗ ਪਿਆ ਕਹਿੰਦੇ ਗੁਰੂ ਸਾਹਿਬ ਦੇ ਸ਼ਬਦ ਨੂੰ ਉਚਾਰਨ ਕਰਦੇ ਸੀ ਸ਼ਬਦ ਦੇ ਉਚਾਰਨ ਕਰਕੇ ਮਨ ਹਰੀ ਦੇ ਸਾਥ ਲੱਗ ਗਿਆ ਜੁੜ ਗਿਆ ਇਸ ਪ੍ਰਕਾਰ ਦ੍ਰਿਸ਼ਟੀ ਉਲਟੀ ਹੋ ਗਈ ਜੀਵ ਭਾਵ ਤੋਂ ਮਰ ਕੇ ਗਿਆਨ ਵਸਿਆ ਜਾਗ ਪਏ
ਰਸ ਸੰਗ੍ਰਹ ਦਿਖ ਪਰ ਹਰ ਤਿਆਗਿਆ
ਆਤਮ ਰਸ ਨੂੰ ਸੰਗ੍ਰਹਿ ਇਕੱਤਰ ਕਰ ਲਿਆ ਹਿਰਦੇ ਚ ਅਤੇ ਵਿਸ਼ੇ ਜਿਹੜੇ ਸਤਿਗੁਰੂ ਸ੍ਰੀ ਗੁਰਗੰਦ ਉਹਨਾਂ ਨੂੰ ਪਰਹਰ ਤਿਆਗਿਆ ਜੋ ਤਿਆਗਣੀ ਯੋਗ ਸੀ ਜਿਨ੍ਹਾਂ ਵਿਸ਼ਿਆਂ ਨੇ ਜੋ ਸਾਨੂੰ ਪਰਹਰਨ ਕਰ ਛੱਡਿਆ ਸੀ ਦੂਰ ਵਾਹਿਗੁਰੂ ਤੋਂ ਕਰ ਛੱਡਿਆ ਸੀ ਉਹਨਾਂ ਨੂੰ ਤਿਆਗ ਦਿੱਤਾ ਉਹਨਾਂ ਤਿਆਗਾਂ ਦਾ ਤਿਆਗ ਕਰਦਾ ਹੰਕਾਰ ਨੀ ਕਿਸੇ ਵਿਸ਼ਿਆਂ ਨੂੰ ਤਿਆਗਿਆ ਪਰਹਰਨ ਕਰਤਾ ਜਿਨ੍ਹਾਂ ਨੇ ਸਾਰਿਆਂ ਨੂੰ ਵਾਹਿਗੁਰੂ ਦੇ ਆਨੰਦ ਨੂੰ ਜਿਨ੍ਹਾਂ ਨੂੰ ਸਦਾਤ ਕਰਿਆ ਤਿਆਗ ਦਿੱਤਾ ਉਸ ਵਿਸ਼ਿਆਂ ਨੂੰ ਦੂਰ ਕਰਕੇ ਤਿਆਗ ਦਿੱਤਾ ਹੈ
ਭਾਏ ਵਸੇ ਜਨ ਕਾ ਭਉ ਭਾਗਿਆ
ਜਦੋਂ ਪ੍ਰੇਮ ਵਿੱਚ ਵਸੇ ਉਦੋਂ ਜਨਾਂ ਦਾ ਡਰ ਸਾਰਾ ਹੀ ਭੱਜ ਗਿਆ ਜਿੰਨਾ ਚਿਰ ਭਾਏ ਪ੍ਰਕਾਸ਼ ਰੂਪ ਹੀ ਨਾ ਵਸਦੇ ਉਹਨਾਂ ਚਿਰ ਜਨਾਂ ਦਾ ਅਗਿਆਨ ਕਰਕੇ ਡਰ ਭਉ ਬਣਿਆ ਰਹਿੰਦਾ ਹੈ ਜੋ ਭਾਏ ਪ੍ਰਕਾਸ਼ ਰੂਪ ਚ ਵਸ ਗਏ ਤੇ ਉਦੋਂ ਜਮਾਂ ਦਾ ਪੈਸਾ ਭੱਜ ਗਿਆ ਨਿਵਰਤ ਹੋ ਗਿਆ
ਸਾਗ ਰਹੇ ਬਾਦ ਅਹੰਕਾਰ
ਜਦੋਂ ਸਵਾਦ ਤੋਂ ਰਹਿਤ ਹੋ ਗਏ ਹੁਣ ਜਵਾਨ ਦੇ ਸਵਾਦਾਂ ਚ ਨਾ ਫਸੇ ਕਦੇ ਕਿਸੇ ਤਰ੍ਹਾਂ ਦੇ ਸਵਾਦਾਂ ਕਦੇ ਸਲੂਣਿਆਂ ਚ ਕਦੇ ਮਿੱਠਿਆਂ ਚ ਕਦੇ ਚਗਤਾਂ ਚ ਲੱਗੇ ਰਹਿੰਦੇ ਸੀ 36 ਪ੍ਰਕਾਰ ਦੇ ਪਦਾਰਥਾਂ ਦੇ ਸਵਾਦਾਂ ਚ ਇਹਨਾਂ ਸਵਾਦਾਂ ਤੋਂ ਵਿਸ਼ਿਆਂ ਦੇ ਤੋਂ ਰਹਿਤ ਹੋ ਗਏ ਤੇ ਨਾਲ ਰਹੇ ਬਾਦ ਅਹੰਕਾਰ ਜਿਹੜੇ ਸਵਾਦਾਂ ਚ ਲੱਗ ਰਹੇ ਆ ਉਹਨਾਂ ਨੂੰ ਬਾਦ ਝਗੜੇ ਤੇ ਹੰਕਾਰ ਹੀ ਚਿੰਬੜ ਰਹੇ ਉਹ ਕਿਸੇ ਨਾਲ ਝਗੜਦੇ ਰਹਿੰਦੇ ਆ ਜਾਂ ਹੰਕਾਰ ਕਰਦੇ ਰਹਿੰਦੇ ਆ ਜਦੋਂ ਸਵਾਦਾਂ ਤੋਂ ਵਿਸ਼ਿਆਂ ਨੂੰ ਰਹਿਤ ਹੋ ਗਏ ਉਦੋਂ ਬਾਦ ਤੇ ਹੰਕਾਰ ਵੀ ਰਹਿ ਗਏ ਨਾ ਕਿਸੇ ਨਾਲ ਝਗੜਾ ਕਰਦਾ ਨਾ ਹੰਕਾਰ ਕਰਦਾ ਹੈ ਦੋਹਾਂ ਤੋਂ ਰਹਿਤ ਹੋ ਗਏ ਸੰਸਾਰ ਦਾ ਜਿਹੜਾ ਜੰਮਣ ਮਰਨ ਦਾ ਬਾਦ ਝਗੜਾ ਹੈ ਇਹਦੋ ਵੀ ਰਹਿਤ ਹੋ ਗਏ ਤੇ ਹੋਮੇ ਤੋਂ ਵੀ ਰਹਿਤ ਹੋ ਗਏ ਵਿਸ਼ਿਆਂ ਦੇ ਸਵਾਦਾਂ ਤੋਂ ਵੀ ਰਹਿਤ ਹੋ ਗਏ
ਚਿੱਤ ਹਰ ਸਿਉ ਰਾਤਾ ਹੁਕਮ ਅਪਾਰਾ
ਹੁਣ ਚਿੱਤ ਹਰੀ ਦੇ ਨਾਲ ਰੰਗਿਆ ਗਿਆ ਉਹਦਾ ਹੁਕਮ ਮੰਨਦੇ ਆ ਗੁਰੂ ਸਾਹਿਬ ਦਾ ਹੁਕਮ ਹੈ ਕਿ ਪਾਰਾਵਾਰ ਤੋਂ ਰਹਿਤ ਜੋ ਹਰੀ ਹੈ ਨਾ ਉਹਦੇ ਚਿੱਤ ਨੂੰ ਰੰਗਣਾ ਕਰੋ ਫਿਰ ਤੁਸੀਂ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਹੋ ਜਾਓਗੇ ਕਿਉਂ ਹਰੀ ਨਾਲ ਜੋ ਚਿੱਤ ਰੰਗਿਆ ਗਿਆ
ਚਿੱਤ ਹਰ ਸਿਉ ਰਾਤਾ ਹੁਕਮ ਅਪਾਰ
ਗੁਰਾਂ ਦੇ ਹੁਕਮ ਨੂੰ ਮੰਨ ਕਰਕੇ ਅਪਾਰ ਹੁਕਮ ਨੂੰ ਮੰਨ ਕਰਕੇ ਹਰੀ ਦੇ ਨਾਲ ਚਿੱਤ ਰੰਗਿਆ ਗਿਆ ਤੇ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਹੋ ਗਏ
ਜਾਤ ਰਹੇ ਪਤ ਕੇ ਆਚਾਰ
ਜਾਤੀ ਮਾਂ ਚ ਮੈਂ ਜੱਟ ਹੋਇਆ ਮੈਂ ਤਖਾਣ ਹੋਇਆ ਮੈਂ ਨਾਈ ਹੈ ਮੈਂ ਛੀਬਾ ਹੈ ਮੈਂ ਖੱਤਰੀ ਹੈ ਮੈਂ ਬਾਹਮਣ ਹੈ ਇਹ ਜਾਤ ਪੁਣੇ ਦੇ ਹੰਕਾਰ ਚ ਫਸੇ ਰਹਿੰਦੇ ਜਾਤ ਰਹੇ ਪਤ ਕੇ ਆਚਾਰ ਹੁਣ ਇਹ ਜਿਹੜੇ ਸੀ ਨਾ ਇੱਜ਼ਤ ਵਾਸਤੇ ਜਿਹੜੇ ਕਰਤੱਵ ਕਰਨੇ ਸੀ ਲੋਕ ਦਿਖਾਵੇ ਦੇ ਪਖੰਡ ਦੇ ਅੰਦਰੋਂ ਪ੍ਰੇਮ ਨਾ ਹੋਣਾ ਉੱਤੋਂ ਕਰਕੇ ਵਿਖਾਉਣੇ ਇਹ ਹੈ ਪਤ ਵਾਸਤੇ ਇੱਜ਼ਤ ਵਾਸਤੇ ਕਰਤੱਵ ਕਰਨੇ ਇਹ ਜਾਂਦੇ ਰਹੇ ਹੁਣ ਜਾਤੀ ਮਾਨ ਵੀ ਚੱਲਿਆ ਗਿਆ ਜਿਹੜੇ ਇੱਜ਼ਤ ਵਾਸਤੇ ਆਚਾਰ ਕਰਨੇ ਸੀ ਕਿਸ ਵਿਖਾਲੀ ਚੰਗਾ ਹੋਏ ਤੁਸੀਂ ਤੇ ਵੱਡਾ ਨਾਹੀ ਕੋਏ ਕਿਹਨੂੰ ਚੰਗਾ ਬਣ ਕੇ ਵਿਖਾਈਏ ਤੂੰ ਮਾਰਾ ਜਾਣਦਾ ਕਿਉਂ ਦੁਨੀਆਂ ਦੀ ਇੱਜ਼ਤ ਦੇ ਆਚਾਰ ਸਾਰੇ ਮਿਟ ਗਏ ਜਾਤ ਰਹੇ ਹੁਣ ਜਾਤੀ ਮਹਾਨ ਤੋਂ ਵੀ ਰਹਿਤ ਹੋ ਗਏ। ਪਤ ਕੇ ਆਚਾਰ ਪਤੀ ਅਕਾਲ ਪੁਰਖ ਦੀ ਪ੍ਰਾਪਤੀ ਵਾਲੇ ਆਚਾਰ ਨਿਸ਼ਕਾਮ ਕਰਮ ਪ੍ਰਾਪਤ ਹੋ ਗਏ।
ਦ੍ਰਿਸ਼ਟ ਭਈ ਸੁਖ ਆਤਮ ਧਾਰਾ,
ਦ੍ਰਿਸ਼ਟ ਭਈ ਜਦੋਂ ਸਤਿਗੁਰੂ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਹੋਈ ਉਸ ਵੇਲੇ ਸੁਖ ਆਤਮ ਧਾਰਾ ਆਤਮ ਆਨੰਦ ਸੁਖ ਧਾਰਨ ਕਰ ਲਿਆ, ਅੰਦਰੋਂ ਪ੍ਰਾਪਤ ਹੋ ਗਿਆ। ਜੋ ਆਤਮ ਆਪਣਾ ਆਪ ਰੂਪ ਹੈ ਸਾਰਿਆਂ ਦਾ ਉਹ ਸੁਖ ਧਾਰਨ ਕਰ ਲਿਆ। ਜਦੋਂ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋਈ, ਜਦੋਂ ਦਿਵ ਦ੍ਰਿਸ਼ਟੀ ਜਾਗ ਪਈ, ਉਦੋਂ ਆਤਮ ਸੁਖ ਨੂੰ ਧਾਰ ਲਿਆ, ਵਿਸ਼ੇ ਸੁਖ ਨੂੰ ਜਿਹੜਾ ਸੀ ਉਹ ਨਾਸ਼ਵੰਤ ਸਮਝ ਲਿਆ। ਦ੍ਰਿਸ਼ਟ ਭਈ ਗੁਰੂ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਜਦੋਂ ਹੋਈ ਉਸ ਵੇਲੇ ਬ੍ਰਹਮ ਦ੍ਰਿਸ਼ਟੀ ਹੋ ਗਈ ਅੰਦਰ ਜਾਗ ਪਈ, ਆਤਮ ਸੁਖ ਨੂੰ ਹੀ ਧਾਰ ਲਿਆ, ਬਾਕੀ ਦੇ ਸੁਖ ਖੜਦੀ ਨਹੀਂ, ਵਿਸ਼ੇ ਸੁਖ ਨਾਸ਼ਵੰਤ ਜਾਣ ਲਏ।
ਕੁਝ ਦਿਨ ਕੋਈ ਨਾ ਦੇਖੋ ਮੀਤ,
ਮੇਰੇ ਮਿੱਤਰ ਅਕਾਲ ਪੁਰਖ ਅਸੀਂ ਤਾਂ ਆਪ ਤੋਂ ਬਿਨਾਂ ਹੁਣ ਕੋਈ ਦੇਖਦੇ ਹੀ ਨਹੀਂ, ਆਪ ਨੂੰ ਵੇਖਦੇ ਹਾਂ ਸਾਰਿਆਂ ਥਾਵਾਂ ਵਿੱਚ।
ਕਿਸ ਸੇਵੋ ਕਿਸ ਦੇਵੋ
ਸਤਿਗੁਰੂ, ਕਿਹਦੀ ਸੇਵਾ ਕਰੀਏ ਆਪ ਤੋਂ ਬਿਨਾਂ, ਕਿਹਨੂੰ ਚਿੱਤ ਦੇਈਏ। ਇਸ ਕਰਕੇ ਤੁਹਾਡੀ ਸੇਵਾ ਸਿੱਧਾਂ ਵੱਲੋਂ ਪਰਸ਼ਨ ਹੈ। ਫਿਰ ਗੁਰੂ ਨਾਨਕ ਸਾਹਿਬ, ਤੁਹਾਡੇ ਵਰਗਾ ਸਾਨੂੰ ਕੋਈ ਹੋਰ ਪਿਆਰਾ ਨਹੀਂ ਦੇਖਦਾ, ਤੁਹਾਡੇ ਬਿਨਾਂ ਅਸੀਂ ਕਿਹਨੂੰ ਵੇਖੀਏ, ਕਿਹਦੀ ਸੇਵਾ ਕਰੀਏ ਜੀ, ਕਿਹਦੇ ਵਿੱਚ ਚਿੱਤ ਦੇਈਏ। ਇਹ ਕਿਰਪਾ ਕਰਕੇ ਸਾਡੇ ਪਰਸ਼ਨਾਂ ਉੱਤਰ ਦਿਓ। ਆਪ ਤੋਂ ਬਿਨਾਂ ਕਿਹਦੀ ਸੇਵਾ ਕਰੀਏ ਤੇ ਕਿਸ ਨੂੰ ਆਪਦਾ ਚਿੱਤ ਅਸੀਂ ਦਈਏ।
ਕਿਸ ਪੁੱਛੋ ਕਿਸ ਲਾਗੋ ਪਾਏ,
ਮਹਾਰਾ ਆਪ ਤੋਂ ਬਿਨਾਂ ਜਾ ਕੇ ਪੁੱਛੀਏ, ਕਿਹਦੇ ਅਸੀਂ ਪੈਰੀ ਲੱਗੀਏ। ਹੁਣ ਆਪ ਨੂੰ ਸਾਬਿਤ ਸਾਨੂੰ ਆਪ ਤੋਂ ਬਿਨਾਂ ਕੋਈ ਦਿਸਦਾ ਨਹੀਂ ਹੈ।
ਕਿਸ ਉਪਦੇਸ਼ ਰਹਾ ਲਿਵ ਲਾ,
ਤੁਸੀਂ ਲਿਵ ਲਾ ਕੇ ਰੱਖੀਏ ਮਹਾਰਾ, ਆਪ ਹੀ ਉਪਦੇਸ਼ ਕਰੂਗਾ। ਇੱਕ ਤਾਂ ਸਿੱਧਾਂ ਵੱਲੋਂ ਬੇਨਤੀ ਹੈ, ਦੂਜੇ ਪਰਸ਼ਨਾਂ ਦੇ ਵਿੱਚ ਇੱਕ ਤਾਂ ਆਪ ਤੋਂ ਬਿਨਾਂ ਇਹ ਮਿੱਤਰ ਕਿਸੇ ਨੂੰ ਦੇਖਦੇ ਨੀ, ਇਹਦੇ ਚ ਧੁਨੀ ਹੈ ਉੱਤਰ ਦੀ, ਸਭ ਗੁਰੂ ਸਾਹਿਬ ਵੱਲ ਹੀ ਲਓ। ਤੇ ਕਿਸ ਦੀ ਸੇਵਾ ਕਰੀਏ, ਪਰਸ਼ਨ ਹੈ ਕਿਹਨੂੰ ਚਿਰ ਦਈਏ, ਕਿਹਦੇ ਪੈਰੀ ਲੱਗੀਏ, ਕਿਹਨੂੰ ਪੁੱਛੀਏ, ਕਿਹਦੇ ਉਪਦੇਸ਼ ਲਿਵ ਲਾ ਕੇ ਇਹਦੇ ਉੱਤੇ ਹੁਣ ਅੱਗੇ ਬੰਦੇ ਬਾਲਕ।
ਗੁਰ ਸੇਵੀ ਗੁਰ ਲਾਗੋ ਪਾਏ,
ਭਾਈ ਸਤਿਗੁਰਾਂ ਦੀ ਸੇਵਾ ਕਰੀਏ ਅਤੇ ਗੁਰੂ ਸਾਹਿਬ ਦੇ ਚਰਨੀ ਲੱਗਣਾ ਕਰੀਏ।
ਭਗਤ ਕਰੀ
ਰਾਜ ਨਾਮ ਚਾਹੀਏ, ਇਹ ਭਗਤੀ ਹੈ।
ਸਿੱਖਿਆ ਦੀਖਿਆ ਭੋਜਨ ਭਾਵ,
ਸਿੱਖਿਆ ਸਿੱਧੋ ਇਹੋ ਹੀ ਹੈ ਜਿਹੜਾ ਦੀਖਿਆ ਭੋਜਨ ਭਾਵ, ਜਿਹੜਾ ਮਹਾਰਾਜ ਸਾਹਿਬ ਦੀ ਦੀਖਿਆ ਗੁਰਮੰਤਰ ਲੈਣਾ, ਜਿਹੜਾ ਮੂਲ ਮੰਤਰ ਤੇ ਗੁਰਮੰਤਰ ਅੰਮ੍ਰਿਤ ਛਕਾਉਣ ਵੇਲੇ ਜਿਵੇਂ ਦੇਈਦਾ ਹੈ, ਇਹ ਦੀਖਿਤ ਮੰਤਰ ਹੈ। ਸਿੱਖਿਆ ਰਹਿਤ ਰੱਖਣੀ, ਪੰਚਕਾਲੀ ਪਹੁੰਚਿਆ ਕਿਸੇ ਦਾ ਲਾਉਣਾ ਦੂਆ ਪਾਉਣਾ, ਨੰਗੇ ਸਿਰ ਜੰਗਲ ਮੈਦਾਨ ਨੀ ਜਾਣਾ, ਨੰਗੇ ਸਿਰ ਖਾਣਾ ਪੀਣਾ ਨੀ, ਨੰਗੇ ਸਿਰ ਕੋਈ ਗ੍ਰਸਤਾਦਕਾਂ ਦੀ ਕਿਰਿਆ ਨੀ ਕਰਨੀ, ਇਹ ਜਿਹੜੀ ਰਹਿਤ ਦੀ ਸਿੱਖਿਆ ਇਹ ਸਿੱਖਿਆ ਹੁੰਦੀ ਹੈ। ਜਿਹੜਾ ਮੰਤਰ ਹੈ ਦੀਖਿਤ ਹੁੰਦਾ ਹੈ। ਸੋ ਮਹਾਰਾਜ ਕਹਿੰਦੇ ਹਨ,
ਸਿੱਖਿਆ ਦੀਖਿਆ ਭੋਜਨ ਭਾਵ,
ਸਿੱਖਿਆ ਦੀਖਿਆ ਜਿਹੜੀ ਸਾਧ ਸੂਰ ਦਸਤਾਰ ਸਿਰਾ, ਸਾਧ ਸੂਰਤ ਰੱਖਣੀ, ਸਿਰ ਤੇ ਦਸਤਾਰ ਰੱਖਣੀ, ਇਹ ਜਿਹੜੀ ਸਿੱਖਿਆ ਮਹਾਰਾਜ ਸਾਹਿਬ ਦਿੱਤੀ ਹੈ, ਇਹਦਾ ਸਿੱਖਿਆ ਹੈ। ਦੀਖਿਆ ਜਿਹੜਾ ਮੰਤਰ ਦਿੱਤਾ ਹੈ,
ਭੋਜਨ ਭਾਵ,
ਅਤੇ ਭੋਜਨ ਕਿਹੜਾ ਛਕਣਾ ਚਾਹੀਦਾ, ਕਹਿੰਦੇ ਪ੍ਰੇਮ ਦਾ, ਜਿਹੜਾ ਪਰਮੇਸ਼ਰ ਦਾ ਪ੍ਰੇਮ ਹੈ ਉਹੀ ਭੋਜਨ ਖਾਣਾ ਚਾਹੀਦਾ। ਜਿਹੜੀ ਗੁਰਾਂ ਦੀ ਸਿੱਖਿਆ ਹੈ ਇਹ ਤਾਂ ਹੈ ਭੋਜਨ, ਅਤੇ ਜਿਹੜੀ ਦੀਖਿਆ ਧਾਰਨ ਕਰਨੀ, ਸਿੱਖਿਆ ਦਾ ਰਹਿਤ ਮਰਿਆਦਾ ਕਰਕੇ ਮੰਤਰ ਦਾ ਸਿਮਰਨ ਕਰਨਾ, ਇਹ ਭਾਵ ਗਿਆਨ ਰੂਪੀ ਭੋਜਨ, ਇਸ ਭੋਜਨ ਨੂੰ ਛੱਕ ਕੇ ਪ੍ਰਸੰਨ ਹੋਣਾ। ਸਿੱਖਿਆ ਦੀਖਿਆ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਹੈ, ਜਿਸ ਪ੍ਰਕਾਰ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ, ਇਹ ਸਿੱਖਿਆ ਹੈ। ਦੀਖਿਆ ਹੈ ਸਵਾਸ ਗਰਾਸ ਜਪਣਾ, ਇਸ ਪ੍ਰਕਾਰ ਜਿਹੜੇ ਕਰਦੇ ਆ ਉਹਨੂੰ ਭੋਜਨ ਭਾਓ ਗੁਰਾਂ ਦੇ ਪਾਸੋਂ, ਜਿਵੇਂ ਕੜਾਹ ਪ੍ਰਸ਼ਾਦ ਮਗੋ ਵਰਤਾਈ ਦੇ ਅੰਦਰ ਛਕਾ ਕੇ, ਇਸ ਪ੍ਰਕਾਰ ਭੋਜਨ ਗਿਆਨ ਰੂਪੀ ਭੋਜਨ ਭਾਵ ਨਾਲ ਗਿਆਨ ਦਾ ਹੈ, ਗਿਆਨ ਰੂਪੀ ਭੋਜਨ ਨੂੰ ਪ੍ਰਾਪਤ ਹੁੰਦਾ ਹੈ। ਉਸ ਕਰਕੇ ਉਹ ਆਤਮ ਪ੍ਰਤੀਤ ਕਰਕੇ ਤ੍ਰਿਪਤ ਹੁੰਦੇ ਹੈ, ਪੋਹੇ ਜਨੋ ਉਹਨਾਂ ਦੇ ਅੰਦਰ ਭਾਵ ਪ੍ਰਕਾਸ਼ ਹੋ ਜਾਂਦਾ ਹੈ ਬ੍ਰਹਮ ਦਾ।
ਹੁਕਮ ਸੰਜੋਗੀ ਨਿਜ ਘਰ ਜਾਓ,
ਗੁਰਾਂ ਦੀ ਸਿੱਖਿਆ ਹੈ ਇਹੋ ਹੀ ਦੀਖਿਤ ਮੰਤਰ ਹੈ, ਇਹੋ ਹੀ ਜਿਹੜਾ ਪ੍ਰੇਮ ਹੈ ਗੁਰਾਂ ਦਾ, ਇਹੋ ਹੀ ਸਾਡਾ ਭੋਜਨ ਹੈ, ਭਾਵ ਗਿਆਨ ਰੂਪ ਦਾ ਪ੍ਰਕਾਸ਼ ਹੈ ਜਿਹੜਾ।
ਹੁਕਮ ਸੰਜੋਗੀ ਨਿਜ ਘਰ ਜਾਓ,
ਭਾਈ ਜਦੋਂ ਹੁਕਮ ਦੇ ਸੰਜੋਗੀ ਹੋਵਾਂਗੇ, ਪਰਮੇਸ਼ਰ ਦਾ ਹੁਕਮ ਮੰਨਾਂਗੇ, ਗੁਰਾਂ ਦਾ ਭਾਣਾ ਮੰਨਾਂਗੇ, ਉਦੋਂ ਆਪਣੇ ਸਰੂਪ ਰੂਪੀ ਘਰ ਚ ਕੁੜੀਆ ਪੱਚ ਚਲੇ ਜਾਵਾਂਗੇ। ਹੁਕਮ ਦੇ ਸਹਿਯੋਗੀ ਹੋ ਕੇ ਸੱਚਖੰਡ ਰੂਪੀ ਘਰ ਚ ਜਾਵਾਂਗੇ, ਆਸਤਿਕ ਬਣ ਕੇ ਹੁਕਮ ਦੇ ਸਹਿਯੋਗੀ ਹੋ ਕੇ ਆਪਣੇ ਸਰੂਪ ਰੂਪੀ ਸੱਚ ਆਨੰਦ ਰੂਪ ਘਰ ਵਿੱਚ ਜਾਣਾ ਕਰੋ ਗੁਰਾਂ ਦੇ ਹੁਕਮ ਬੰਦੇ ਹੋ ਕੇ ਸਭ ਭਰੀ ਪ੍ਰਕਾਰ ਬਿਰਤੀ ਨੂੰ ਆਤਮਨੀ ਪਰਮਾਤਮਾ ਗੁੰਜ ਕੇ ਸਾਜ ਯੋਗਾ ਜੀਵ ਆਤਮਾ ਨੂੰ ਪਰਮੇਸ਼ਵਰ ਦੇ ਨਾਲ ਜਿਹੜਾ ਭੇਦ ਕਰਨਾ ਸੰਯੋਗੀ ਬਣ ਕੇ ਹੁਕਮ ਦੇ ਸੰਯੋਗੀ ਬਣ ਕੇ ਨਿਹ ਸਰੂਪ ਨੀ ਕਰਦੀ ਜਾਣਾ ਕਰੋ
ਗਰਭ ਗਤਮ ਸੁਖ ਆਤਮ ਧਿਆਨਾ
ਸਾਰਿਆਂ ਦੇ ਕਲਸ਼ਾਂ ਦੇ ਉੱਤਰ ਹੈ ਇਸ ਉਪਦੇਸ਼ ਨਾ ਹੋਣ ਦੇ ਬੁਲਾਏ ਦੇ ਹੁਕਮ ਸੰਯੋਗੀ ਨਿਧ ਕਰ ਗਿਆ ਉੱਤਰ ਹੈ ਹਨ
ਗਰਭ ਗਤਮ ਸੁਖ ਆਤਮ ਧਿਆਨਾ
ਮਹਾਰਾਜ ਸੱਚੇ ਪਾਤਸ਼ਾਹ ਹੰਕਾਰ ਆਦਿਕ ਸਾਡੇ ਨਾਸ਼ ਨੀ ਹੁੰਦੇ ਮਹਾਰਾਜ ਕਹਿੰਦੇ ਹੰਕਾਰ ਨਾਸ਼ ਹੋ ਜਾਂਦਾ ਹੈ ਸੁਖ ਸਰੂਪ ਜੋ ਆਤਮਾ ਹੈ ਉਹਦੇ ਧਿਆਨ ਚ ਲੱਗਣੇ ਕਰਕੇ ਜਦੋਂ ਆਪਣੇ ਆਪ ਸਰੂਪ ਦੇ ਧਿਆਨ ਚ ਲੱਗ ਜਾਈਏ ਉਦੋਂ ਹੰਕਾਰ ਭਾਈ ਨਾਸ਼ ਹੋ ਜਾਂਦਾ ਉਹਨਾਂ ਦਾ ਹੰਕਾਰ ਵੀ ਨਾਸ਼ ਹੋ ਗਿਆ ਉਹਨਾਂ ਨੂੰ ਆਤਮਾ ਦੇ ਧਿਆਨ ਦਾ ਸੁਖ ਪ੍ਰਾਪਤ ਹੋ ਗਿਆ ਜੋ ਵੇਖੋ ਸੋ ਏਕ ਆਤਮਾ ਨਹੀਂ ਦੈਤ ਕਾ ਨਾਮ ਕੋਈ ਸੋ ਇੱਕੋ ਹੀ ਸਾਰਿਆਂ ਦੀ ਵਿਆਪਕ ਰੂਪ ਹੈ ਨਹੀਂ ਹਾਰਡ ਔਰ ਚਾਮ ਕੋਈ ਇਸ ਪ੍ਰਕਾਰ ਹੰਕਾਰ ਵੀ ਨਾਸ਼ ਹੋ ਗਿਆ ਅਤੇ ਸੁਖ ਸਰੂਪ ਪ੍ਰਾਪਤ ਹੋ ਗਿਆ ਆਤਮ ਧਿਆਨ ਕਰਕੇ
ਜੋਤ ਭਈ ਜੋਤੀ ਮਾਹਿ ਸਮਾਨਾ
ਇਸ ਪ੍ਰਕਾਰ ਜਦੋਂ ਜੋਤ ਗਿਆਤ ਹੋਈ ਗੁਰਾਂ ਦੁਆਰਾ ਫਿਰ ਜੋਤੀ ਸਰੂਪ ਵਿੱਚ ਸਮਾਵੇ ਜੋਤ ਜਿਸ ਦੀ ਸੂਰਜ ਚੰਦ ਆਦਿਕ ਜਿਸ ਦਾ ਪ੍ਰਕਾਸ਼ ਕਰਕੇ ਪ੍ਰਕਾਸ਼ਮਾਨ ਉਹ ਸਵਯੰ ਜੋਤੀ ਹੈ ਉਹਦੀ ਜਦੋਂ ਜੋਤ ਗਿਆਤ ਹੋਈ ਬੁੱਧੀ ਦੇ ਅੰਦਰ ਉਦੋਂ ਜੋਤੀ ਸਰੂਪ ਵਿੱਚ ਅਦੈਤ ਆਨੰਦ ਵਿੱਚ ਪਰਤਕ ਜੋਤ ਜਿਹੜੀ ਸੀ ਇਹਦੇ ਅੰਦਰ ਜਦੋਂ ਗੁਰਾਂ ਦੇ ਮਹਾਂਵਾਗ ਦੁਆਰਾ ਜੋਤ ਗਿਆਤ ਹੋਈ ਤਾਂ ਜੋਤੀ ਅਦੈਤ ਆਨੰਦ ਵਿੱਚ ਸਮਾ ਗਏ ਭੇਦ ਹੋ ਗਏ
ਲਿਖਤ ਮਿਟੈ ਨਹੀਂ ਸ਼ਬਦ ਨਿਸ਼ਾਨ
ਜਿਨ੍ਹਾਂ ਨੇ ਗੁਰਸਿੱਖੋ ਸਭ ਹੇ ਸਿੱਧੋ ਆਪਦੇ ਹਿੰਦੀ ਗੁਰਾਂ ਦਾ ਉਪਦੇਸ਼ ਲਿਖ ਲਿਆ ਉਹ ਕਦੇ ਮਿਟਣ ਵਾਲਾ ਨੀ ਐਸਾ ਉਪਦੇਸ਼ ਹੈ ਲਿਖਣਾ ਕਰੋ ਗੁਰੂ ਦੇ ਉਪਦੇਸ਼ ਨੂੰ ਹਿਰਦੇ ਚ ਹਰ ਵਕਤ ਨਾਲ ਰਹੇਗਾ ਲੋਕ ਪ੍ਰਲੋਕ ਚ ਲਿਖਤ ਮਿਟੈ ਨਹੀਂ
ਲਿਖਤ ਮਿਟੈ ਨਹੀਂ ਸ਼ਬਦ ਨਿਸ਼ਾਨ
ਇਸ ਪ੍ਰਕਾਰ ਸ਼ਬਦ ਬ੍ਰਹਮ ਨਿਸ਼ਾਨਾ ਪ੍ਰਗਟ ਹੋ ਜਾਏਗਾ ਜਿਹਦੇ ਅੰਦਰੋਂ ਉਕਰਿਆ ਜਾਵੇਗਾ ਮੈਂ ਨਾਮ ਮਹਾਰਾਜ ਦਾ ਹਿਰਦੇ ਚੋਂ ਕਦੇ ਨੀ ਭੁੱਲੇਗਾ ਲਿਖਿਆ ਜਾਵੇਗਾ ਉਹ ਕਦੇ ਨੀ ਮਿਟੇਗਾ ਜਿਹਦਾ ਚਿੱਤ ਹਰ ਵਕਤ ਸਿਮਰਨ ਤੋਂ ਉਹਨੂੰ ਸ਼ਬਦ ਬ੍ਰਹਮ ਨਿਸ਼ਾਨਾ ਪ੍ਰਗਟ ਹੋ ਜਾਏਗਾ ਲਿਖਤ ਮਿਟੈ ਨਹੀਂ ਜੋ ਜੀਆਂ ਨੂੰ ਪਰਾਲਬਧ ਲੇਖ ਲਿਖਿਆ ਉਹ ਨਹੀਂ ਮਿਟਣਾ ਕਿਸੇ ਤੋਂ ਇਹ ਸ਼ਬਦ ਵੇਦ ਦਾ ਨਿਸ਼ਾਨਾ ਉਪਦੇਸ਼ ਹੈ ਇਹ ਵੇਦ ਦਾ ਲੇਖ ਹੈ ਵੇਦ ਵੀ ਇਹ ਕਹਿੰਦਾ ਹੈ ਕਿ ਲੇਖ ਨੇ ਮਿਟੀ ਹੈ ਇਸ ਲਈ ਜੋ ਲਿਖਿਆ ਕਰਤਾਰ ਗੁਰਬਾਣੀ ਨੇ ਵੀ ਕਿਹਾ ਹੈ ਜਿੰਨੀ ਉਮਰ ਭੋਗਣੀ ਹੈ ਜਿੰਨਾ ਚਿਰ ਰਹਿਣਾ ਉਸ ਲਿਖਤ ਨੂੰ ਕੋਈ ਨਹੀਂ ਲੇਖ ਸਕਦਾ ਜੋ ਕਰਤਾ ਪੁਰਖ ਨੇ ਆਪ ਲਿਖ ਦਿੱਤਾ ਹੈ ਲਿਖਤ ਮਿਟਾ ਨਹੀਂ ਸ਼ਬਦ ਨਿਸ਼ਾਨਾ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਲਿਖਿਆ ਉਹ ਮਿਟਾ ਨਹੀਂ ਮਰਦੇ ਨਹੀਂ ਹਨ ਉਹਨਾਂ ਦੇ ਅੰਦਰ ਸਭ ਬ੍ਰਹਮੀ ਨਿਸ਼ਾਨਾ ਪ੍ਰਗਟ ਹੋ ਗਿਆ ਹੈ
ਕਰਤਾ ਕਰਨ ਕਰਤਾ ਜਨ
ਕਰਤਾ ਕਰਨ ਕਰਤਾ ਜਨ ਅਸੀਂ ਤਾਂ ਭਾਈ ਕਰਤਾ ਕਰਤਾ ਹੀ ਕਰਨ ਜਾਣਦੇ ਜਾਤ ਇਹੋ ਹੀ ਜਾਣਦੇ ਹੈ ਮਹਾਰਾਜ ਹਰ ਹਰ ਗੁਰ ਗੁਰ ਕਰਤਾ ਰੇ ਜੋ ਆਪਦਾ ਨਾਮ ਜਪਣਾ ਵਾਹਿਗੁਰੂ ਵਾਹਿਗੁਰੂ ਉਚਾਰਨਾ ਹਰ ਹਰ ਕਰਨਾ ਇਹੋ ਹੀ ਅਸੀਂ ਤਾਂ ਕਰਨ ਜਾਣਦੇ ਹੋਰ ਸਾਨੂੰ ਕੋਈ ਜਾਤ ਹੀ ਨਹੀਂ ਸਕੀ ਕਰਤਾ ਜੇ ਬੱਚੇ ਨੂੰ ਜਿਵੇਂ ਮਾਪੇ ਬੁਲਾਉਂਦੇ ਹੈ ਉਵੇਂ ਬੋਲਦੇ ਹੈ ਇਵੇਂ ਮਹਾਰਾਜ ਤੇਰੇ ਨਾਮ ਨੂੰ ਕਰਨ ਵਾਸਤੇ ਕਰਤਾ ਹੀ ਕਰਤਾ ਕਰਨ ਜਾਣਗੇ ਇਹ ਨਿਮਰਤਾ ਨਾਲ ਵਾਕ ਕਰਤਾ ਕਰਨਾ ਕਰਤਾ ਜਾਣਾ ਹੇ ਸਿੱਧੋ ਜਿਸ ਵਾਹਿਗੁਰੂ ਨੇ ਕਰਤਾ ਬਰਮਾ ਨੂੰ ਕਰਨਾ ਕੀਤਾ ਹੈ ਉਹ ਬਰਮਾ ਵਿਸ਼ਨੂੰ ਸ਼ਿਵ ਜੀ ਆਦਿਕਾਂ ਦਾ ਕਰਤਾ ਹੈ ਉਹ ਪਰਮੇਸ਼ਰ ਉਹ ਸਾਰਿਆਂ ਦਾ ਕਾਰਨ ਰੂਪ ਹੈ ਇਹ ਸਾਰੇ ਕਾਰਜ ਰੂਪ ਹੈ ਉਸ ਕਰਤਾ ਪੁਰਖ ਨੂੰ ਜਦੋਂ ਕਰਨਾ ਕਿਰਪਾ ਕੀਤੀ ਤਾਂ ਉਸ ਕਰਤਾ ਪੁਰਖ ਨੂੰ ਜਾਣਿਆ ਕਰਤਾ ਕਰਨਾ ਜਿਨ੍ਹਾਂ ਦੇ ਗੁਰੂ ਸਾਹਿਬ ਕਿਰਪਾ ਕਰਦੇ ਹੈ ਉਹਨਾਂ ਨੇ ਕਰਤਾ ਪੁਰਖ ਨੂੰ ਜਾਣਿਆ ਹੈ ਕਰਤਾ ਕਰਨਾ ਸੋ ਜਿਹੜੇ ਕਰਨਾ ਕਰਤੱਬ ਨੂੰ ਕਰਦੇ ਹੈ ਨਿਸਕਾਮ ਹੋ ਕੇ ਕਮਾਈ ਕਰਦੇ ਹੈ ਉਹਨਾਂ ਨੇ ਕਰਤਾ ਪੁਰਖ ਦੇ ਤਾਂ ਹੀ ਜਾਣਿਆ ਹੈ ਇਸ ਪ੍ਰਕਾਰ ਜਿਨ੍ਹਾਂ ਜਿਨ੍ਹਾਂ ਨੇ ਕਰਤੇ ਦਾ ਕਰਨਾ ਕੀਤਾ ਹੈ ਉਹ ਕਰਤੇ ਦਾ ਰੂਪ ਹੋ ਕੇ ਉਹਨਾਂ ਨੇ ਭੇਦਾਂ ਨੂੰ ਜਾਣਿਆ ਹੈ
ਮਹਿ ਪੰਡਤ ਮਹਿ ਚਤੁਰ ਸਿਆਨਾ
ਕਹਿੰਦੇ ਕਰਤਾ ਕਰਨਾ ਜਿਹੜਾ ਜਿਨ੍ਹਾਂ ਤੇ ਕਰਤਾ ਕਰਨਾ ਕਰਦਾ ਉਹਨੇ ਕਰਤਾ ਪੁਰਖ ਨੂੰ ਜਾਣ ਲਿਆ ਕਿਵੇਂ ਜਾਣਿਆ ਵੀ ਕਰਤਾ ਪੁਰਖ ਨੂੰ
ਮਹਿ ਪੰਡਤ ਮਹਿ ਚਤੁਰ ਸਿਆਨਾ
ਉਹ ਜਾਣਦੇ ਨਾ ਕੋਈ ਪੰਡਿਤ ਵਿਦਵਾਨ ਇਹ ਤਾਂ ਬੁੱਧੀ ਦੀ ਤੀਖਣਤਾ ਕਰਕੇ ਲੋਕ ਵਿਦਵਾਨ ਕਹਾਉਂਦੇ ਹੈ ਅਤੇ ਵਾਕਾਂ ਦੀ ਚਤੁਰਾਈ ਕਰਕੇ ਚਤੁਰ ਕਹਾਉਂਦੇ ਹੈ ਸ਼ਾਸਤਰਾਂ ਦੀ ਸਿਆਣਪ ਕਰਕੇ ਸਿਆਣਪ ਸਿਆਣੇ ਕਹਾਉਂਦੇ ਹੈ ਵਾਸਤਵ ਵਿੱਚ ਨਾ ਕੋਈ ਪੰਡਿਤ ਹੈ ना कोई चतुर है, ना पो कोई सियाना शास्त्र ज्ञानी है,
नह तूलो नह भरम भुला,
ना कोई पुजिया होया ना भरम च भुलाउन वाला ज्ञान आवे कोई है,
कथो ना कथनी हुक्म पछान,
भाई असी कथा जी होर बारियां कहते अभी तो हुक्म नु पछानना समझते है, जेड़ा परमेश्वर के हुक्म विच सब कुछ है, जिवे महाराज ने बनाए है, मैं कोई आपो ना कोई मूर्ख ना कोई सियाना वर्ता सब कुछ तेरा पाना क्यों जाने है। मैं पंडित पंडा बुद्धि जी के तत् शास्त्र के सिद्धांत जानने कुशल हो गए ओनू पंडित कहीदा, इस करके पंडित बन के भी नहीं उस रूप पाया जाता, ते चतुर बिहारा दी गल्लां करके भी नहीं तिहा जाया जाता, सोने थोड़े वकील भुलिया जाते चुराई दियां, सियाणा शास्त्र ज्ञान करके भी नहीं पाया जाता, तोते मैना भी पढ़े होंगे हम,
नह चतुर सियाना नह भूलो नह भरम भुलाना,
भूलो भुलिया होया मन करके भी नहीं प्राप्त होंगा, कई मेनू भरम च फलाने भुलाता ही नहीं प्राप्त होंगा,
नह भरम भुलाना
नह भूलो ना तो मैं भुलिया ही मन च छुटकारा होंगे, मैं भरम भुलाना मेनू भरम के ज्ञान ने भुलाया ओमनी छुटकारा,
कथो ना कथनी हुक्म पछानी,
कथा करने करके भी छुटकारा नहीं, होमे करिए जिन्ना चिर भय तो बगैर कथा जेड़ी है सारी लाभदायक नहीं है, इस करके केवल असी कथा दे कसन वाले मरण के जो जाने मैं कसनी करता व्यापारी बस जा जो फिर जे समझे मैं कथा करन जान मैं व्यापारी जिम्मे डगी मार के लून तेल वेचदा फिरदा हुंदा है चुरिया फिरदा तो मुकत थोड़ो हो गया पुरख, तो इस करके कहते कथो ना कसमी कस्ता बन करके शक्ति बुक्ति दे सहत उस परमेश्वर ने कसम नहीं करदा,
हुक्म पछाणिया
ते हुक्म नहीं असि पछाणिया है,
नानक गुरमत सहज समाना,
असि पंडित है ना चतुर है ना सियाने है ना भुले है ना भरम च भुलाए हुए है, ना कथा नु करदे हुक्म नु पछाणदे सब कुछ हुक्म दित्ती है,
नानक गुरमत सहज समाना,
ये गुरमत जिन्हां नु प्राप्त होई सतगुरु साहिब जी कहंदे हे सिद्धो ओ सहज स्वरूप च समा जांदे अभेद हो जांदे है, तुसीं भी जे समाउणा चाहुंदे हो किसे ते नफरत वाली दृष्टि किसे ते मोह वाली दृष्टि ते अपसहता खैता आदि सुभाष छड के गुरमत नु पछाण के महाराज जी नु बनावे ओही बन सकदा है, क्यों सहज च समा जाईदा है, ते पहली अष्टपदी गुरु साहिब जी ने उच्चारण कीती है,
कथो ना कथनी हुक्म पछाना नानक गुरमत सहज समाना,
वाहिगुरु का खालसा वाहिगुरु।